ਤੇਰਾਂ ਦੇ ਤੇਰਾਂ ਗੁਣ ਜਿਹਦੇ ਵਿੱਚ ਹੋਣ तीन काम करने अज दे दीवान विच भी इन्हां गुणां दे उत्ते विचार भी गुरु की कृपा नाल सरवण करनी ते सरवण करन तों बाद दस भी पंजी पैसे यतन करना ये गुण साड़ी जिंदगी चाउण ते तीसरा जोदड़ी भी करनी के सतगुरु मैनू भी ये गुण बख्श। इस तों पिछले हफ्ते हठ किन्नी तरह दा, जप किन्नी तरह दा, तप किन्नी तरह दा, आप जी ने सरवण कीता। जिहड़े नवे आए ने वह पिछलियां टेपां तों सरवण कर सकदे। ते इस तों पिछले हफ्ते नाम जपिया ते वंड छकिया की है, अज छेवें गुण ते गुरु विचार करावे। छेवां गुण अरदास विच पढ़िया जांदा है, देग चलाई। देग वैसे एक बर्तन का भी ना है, जिदे विच आपां लंगर बनाउंदे। मूँह छोटा हुंदा, थलों यह बर्तन वड्डा हुंदा है। दूसरा विशेष करके देग कड़ा प्रसाद नूं आख्या जांदा। सिख धर्म का यह भी एक बड़ा वड्डा पहलू है। सिख यतन करे ये गुरु की बख्शी हुई दात का ही ओट आसरा। जे कुछ समागम होवे ते वंडे भी देग, लवे भी देग। बाबा जी गुरु गोबिंद सिंह जी दियां ये भी पंक्तियां ने, जहां तहां का प्रसाद जो खावे, गोबिंद सिंह वह सिख ना पावे। ये फलाने पीर का प्रसाद है, ये फलाने अस्थान का प्रसाद है। कहिंदे सिख जेड़ा है देग वंडे देग छके। भाई प्रहलाद सिंह जी ने इथों तक आख्या है करे प्रसाद सिख मुख पावे। प्यार नाल आखो सतनाम। करे प्रसाद सिख मुख पावे, तिस सिख के गुर वारने जावे। ध्यान देना, जे असीं अंदरों झूठे हाँ ते कपटी हाँ ते फिर ते शायद गुरु सुने। अंदरों सच्चे होइए ते भीड़ बन जाए ते कहिंदे कड़ा प्रसादी देग बना के कुछ बाणी पढ़ के सिखां नूं छुका, गुरु तेरे कष्ट कटेगा इत्थों तक कि तेरे तों वार नहीं जाएगा। होवें सच्चा। सच्चे बंदे ते भीड़ आ गई है, करे प्रसाद सिख मुख पावे, तिस सिख के गुरवार ने जावे। जिथों तक दास ने पढ़िया, ये देग चली कित्थों? सुल्तानपुर लोधी तो इमनाबाद जा रहे सी गुरु नानक साहब, ते रस्ते दे विच एक जगह रुके ते ਗੁਰੂ ਕਾ ਇੱਕ ਸਿੱਖ ਦਰਸ਼ਨ ਕਰਨ ਆਇਆ ਭਾਈ ਤਾਰਾ। ਮਹਾਰਾਜ ਜੀ ਕੋਈ ਸੇਵਾ ਬਖਸ਼ੋ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਨੂੰ ਤਿੰਨ ਚੀਜ਼ਾਂ ਲਿਆ ਕੇ ਦੇ। ਆਖੋ ਸਤਨਾਮ। ਉਹ ਤਿੰਨ ਚੀਜ਼ਾਂ ਕੀ ਮੰਗਾਈਆਂ? ਆਟਾ, ਘਿਓ ਤੇ ਆ ਮਿੱਠਾ ਖੰਡ। ਕਹਿੰਦੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਮਰਿਆਦਾ ਸਿਖਾਈ ਦੇਗ ਬਣਾਉਣ ਦੀ। ਕਹਿੰਦੇ ਜਦੋਂ ਦੇਗ ਤਿਆਰ ਹੋਈ, ਸਤਸੰਗ ਕਰਕੇ ਜਦੋਂ ਸੰਗਤ ਵਿੱਚ ਵੰਡੀ ਗਈ ਤੇ ਮਰਦਾਨੇ ਨੇ ਆਖਿਆ ਮਹਾਰਾਜ ਬੜੀ ਸਵਾਦ ਏ, ਕਿ ਅੱਜ ਕੀ ਬਣਵਾਇਆ ਜੇ? ਬਹੁਤ ਸਵਾਦ ਲੱਗਾ। ਇਹ ਪ੍ਰਸਾਦ ਮੈਨੂੰ ਬਹੁਤ ਸਵਾਦ ਲੱਗਾ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ, ਇਹ ਅੰਮ੍ਰਿਤ ਵਰਗਾ ਦੇਗ ਦਾ ਪ੍ਰਸਾਦ ਸਿੱਖਾਂ ਦੇ ਵਿੱਚ ਸਦਾ ਵਰਤਦਾ ਰਹੇਗਾ। ਆਖੋ ਸਤਨਾਮ। ਭਾਈ ਗੁਰਦਾਸ ਜੀ ਦੀ ਬਾਣੀ 'ਚ ਇਹ ਵੀ ਜ਼ਿਕਰ ਆਉਂਦਾ ਹੈ, ਜਦੋਂ ਬਾਬਾ ਜੀ ਨੇ ਪੀਰ ਦੇ ਬੇਟੇ ਨੂੰ ਪਤਾਲ ਕਾਸ਼ ਵਿਖਾਏ ਨੇ ਤੇ ਉਹਦੇ 'ਚ ਇੱਕ ਪੰਗਤੀ ਹੈ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਤੇ ਭਰ ਕਚ ਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ। ਕੜਾਈ ਕਹਿੰਦੇ ਕੜਾ, ਜਾ ਹਰ ਕਲਾ ਨਾ ਛਪੇ ਛਪਾਈ, ਇਹ ਧੁਰ ਦਾ ਪ੍ਰਸ਼ਾਦ ਦੇ ਗੱਜ ਕੇ ਹੱਕ ਸਤਨਾਮ ਕਹਿ ਦੇਣਾ। ਮਰਦਾਨਾ ਕਹਿਣ ਲੱਗਾ ਸਤਿਗੁਰੂ ਪ੍ਰਸ਼ਾਦ ਤੇ ਹੋਰ ਵੀ ਨੇ, ਇਹਨੂੰ ਅੰਮ੍ਰਿਤ ਆਖਿਆ ਜੇ, ਇਹਨੂੰ ਵਿਸ਼ੇਸ਼ਤਾ ਦਿੱਤੀ ਜੇ ਦੇਗ ਨੂੰ ਕਹਿ ਦੇਣਾ। ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ, ਇਹ ਕੜਾ ਪ੍ਰਸਾਦ ਦੀ ਦੇਗ ਦਾ ਸਭ ਤੋਂ ਪਹਿਲਾ ਵਾਧਾ ਇਹੋ ਹੈ ਕਿ ਗੁਰੂ ਦੇ ਚਰਨਾਂ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਧਿਆਨ ਦੇਣਾ ਜੀ, ਗੁਰੂ ਨਾਨਕ ਸਾਹਿਬ ਕਹਿੰਦੇ ਇਹ ਜਦੋਂ ਗੁਰੂ ਦੇ ਚਰਨਾਂ 'ਚ ਕੜਾ ਪ੍ਰਸ਼ਾਦ ਦੀ ਦੇਗ ਆਉਂਦੀ ਹੈ ਨਾ, ਇਹਦੇ 'ਚ ਵੀ ਜਿਹੜੇ ਪਦਾਰਥ ਪਏ ਨੇ ਉਹ ਕਹਿੰਦੇ ਨੇ ਸਾਡੇ ਨਾਲ ਵੀ ਵਿਤਕਰਾ ਨਹੀਂ ਹੋਇਆ, ਤਿੰਨੇ ਚੀਜ਼ਾਂ ਸਾਡੀਆਂ ਇੱਕੋ ਜਿਹੀਆਂ ਮਿਕਦਾਰ ਦੀਆਂ। ਹੱਕ ਸਤਨਾਮ। ਖੰਡ, ਘਿਓ ਅਤੇ ਆਟਾ ਇਹ ਇੱਕੋ ਜਿਹਾ ਪਾਇਆ ਜਾਂਦਾ ਜਿਹੜੀ ਸਹੀ ਮਰਿਆਦਾ। ਮੇਰੇ ਮਹਾਰਾਜ ਜੀ ਕਹਿਣ ਲੱਗੇ ਕੜਾ ਪ੍ਰਸਾਦ ਦੀ ਦੇਗ ਜਦੋਂ ਗੁਰੂ ਦੀ ਹਜ਼ੂਰੀ 'ਚ ਆਉਂਦੀ ਹੈ ਤੇ ਗੁਰੂ ਪ੍ਰਸੰਨ ਹੁੰਦਾ ਇਹਦੇ ਵੱਲ ਵੇਖ ਕੇ ਵੀ, ਕਿ ਇਹਦੇ ਵਿੱਚ ਜਿਹੜੀ ਮਿਕਦਾਰ ਪਾਈ ਗਈ ਹੈ ਉਹ ਵੀ ਤਿੰਨੇ ਚੀਜ਼ਾਂ ਇੱਕੋ ਜਿਹੀਆਂ ਪਾਈਆਂ ਗਈਆਂ ਨੇ, ਕੋਈ ਵਿਤਕਰਾ ਨਹੀਂ। ਗੱਜ ਕੇ ਆਖੋ ਸਤਨਾਮ। ਉਹ ਇਹ ਦੇਗ ਵਿੱਚੋਂ ਖੁਸ਼ਬੂ ਆਉਂਦੀ ਹੈ, ਸਾਂਝੇਪਨ ਦੀ, ਪਿਆਰ ਦੀ, ਮੁਹੱਬਤ ਦੀ। ਦੂਸਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੇਰੇ ਸਿੱਖ ਦੇ ਘਰ ਕੋਈ ਖੁਸ਼ੀ ਦਾ ਕਾਰਜ ਹੋਏਗਾ ਤੇ ਤਾਂ ਵੀ ਇਹ ਵਰਤੇਗੀ, ਜੇ ਗਮੀ ਦਾ ਹੋਏਗਾ ਤਾਂ ਵੀ ਇਹ। ਗੱਜ ਕੇ ਆਖੋ ਸਤਨਾਮ। ਵੇਖ ਲਓ ਕਿਸੇ ਦਾ ਚੌਥਾ ਹੋਵੇ ਜਾਂ ਕਿਰਿਆ ਹੋਵੇ ਤੇ ਤਾਂ ਵੀ ਦੇਗ ਵਰਤਦੀ ਹੈ। ਇਹ ਕੀ ਸੀ ਕਿ ਮੇਰਾ ਸਿੱਖ ਜਿਹੜਾ ਹੈ ਉਹ ਇਸ ਅਵਸਥਾ ਤੇ ਪਹੁੰਚ ਜਾਏਗਾ ਕਿ ਸੁੱਖ ਤੇ ਦੁੱਖ ਸਮ ਕਰਕੇ ਜਾਣੇਗਾ। ਗੁਰੂ ਪਿਆਰਿਓ, ਮਾਣ ਕਰੋ, ਮਾਣ ਸਿੱਖੀ 'ਚ ਜਨਮ ਮਿਲਿਆ। ਨਹੀਂ ਤੇ ਇਹੋ ਜਿਹੇ ਧਰਮ ਜੇ ਜਿਹਨਾਂ ਧਰਮਾਂ 'ਚ ਕੋਈ ਚੜ੍ਹਾਈ ਕਰ ਜਾਵੇ ਤੇ ਗੁਰੂ ਪਿਆਰਿਓ ਘੇਰਾ ਬਣਾ ਕੇ ਇੱਕ ਇੱਕ ਪਿਆਲਾ ਸ਼ਰਾਬ ਦਾ ਅੱਗੇ ਰੱਖ ਕੇ ਪੀ ਕੇ ਤੇ ਤੋੜ ਦਿੰਦੇ ਨੇ ਤੇ ਕੀ ਕਹਿੰਦੇ ਨੇ, ਅਸੀਂ ਸ਼ਰਾਬ ਨਹੀਂ ਪੀਤੀ, ਜ਼ਹਿਰ ਪੀਤਾ ਹੈ। ਬਈ ਅਸੀਂ ਜ਼ਹਿਰ ਸਮਝ ਕੇ ਪੀਤਾ ਅਤੇ ਪਿਆਲਾ ਤੋੜ ਦਿੱਤਾ ਹੈ, ਫਲਾਣਾ ਚਲਾ ਗਿਆ ਅਤੇ ਅਫਸੋਸ ਵਿੱਚ ਜ਼ਹਿਰ ਪੀਤਾ। ਆਖੋ ਸਤਨਾਮ ਮਰਦਾਨਿਆਂ, ਮੇਰੇ ਸਿੱਖ ਦੇ ਘਰ ਜੇ ਖੁਸ਼ੀ ਵੇਲੇ ਮਿੱਠਾ ਵਰਤਦਾ ਹੈ, ਇਹ ਦੇਗ ਮਿੱਠੀ ਹੈ। ਜੇ ਕਿਤੇ ਸਮੇਂ ਅਨੁਸਾਰ ਕੋਈ ਗਮੀ ਆਏਗੀ ਤੇ ਤਾਂ ਵੀ ਦੇਗ ਹੀ ਵਰਤੇਗੀ। ਇਹ ਆਵਾਜ਼ ਦਿੰਦੀ ਏ ਕਿ ਸੁੱਖ ਦੁੱਖ ਵਿੱਚ ਸਮ ਕਰਕੇ ਜਾਣਨਾ। ਗੁਰੂ ਪਿਆਰਿਓ, ਸਾਰੇ ਪਹੁੰਚਾਤੇ ਸਾਡੇ ਘਰਾਂ 'ਚ ਵੀ, ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਵੀ ਦੇਗ ਚਲਾਈ ਹੈ। ਆਖੋ ਸਤਨਾਮ। ਸਾਡੇ ਘਰਾਂ 'ਚ ਵੀ ਇਹ ਹੈ, ਬਖਸ਼ਿਸ਼ ਹੈ ਗੁਰੂ ਦਾ ਇੱਕ। ਦੇਖ ਲਓ ਨਹੀਂ ਤਾਂ ਅਰਦਾਸ ਸਪੈਸ਼ਲ ਨਾਂ ਲਿਆ ਜਾਂਦਾ, ਦੇਗ ਚਲਾਈ ਹੈ ਜਿਹਨਾਂ ਨੇ। ਸਾਰੇ ਪਹੁੰਚ ਬਹੁਤ ਜ਼ਰੂਰੀ ਹੈ। ਜਹਾਂ ਕਹਾਂ ਕਾ ਪ੍ਰਸ਼ਾਦ ਜੋ ਖਾਵੇ, ਗੋਬਿੰਦ ਸਿੰਘ ਵਹਿ ਸਿੱਖ ਨਾ ਪਾਵੇ। ਇੱਥੋਂ ਤੱਕ ਮਹਾਰਾਜ ਜੀ ਨੇ ਬਾਣੀ 'ਚ ਆਖਿਆ, ਖਾਏ ਨਾ ਅਸਨ ਸੀਤਲਾ ਜੱਜੇ, ਇਹ ਫਲਾਣੀ 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 ਜਗ੍ਹਾ ਦਾ ਕਹਿੰਦੇ ਖਾਏ ਨਾ ਅਸਨ ਸੀਤਲਾ ਜੱਜੇ। ਕੀ ਉਪਦੇਸ਼! ਸਿੱਖ ਆਪਣੀ ਫਰਿਆਦ ਕੜਾ ਪ੍ਰਸ਼ਾਦੀ ਦੇਗ ਮਰਿਆਦਾ ਨਾਲ ਬਣਾ ਕੇ, ਮਰਿਆਦਾ ਨਾਲ ਜੇ ਪ੍ਰਸ਼ਾਦ ਬਣਾਉਂਦੇ ਹਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ, ਫਿਰ ਕੜਾਈ। ਜਦੋਂ ਜਪਜੀ ਸਾਹਿਬ ਪੜ੍ਹਦੇ ਹੋ, ਗੁਰੂ ਅੱਗੇ ਲਿਆਉਂਦੇ ਹੋ, ਬਾਣੀ ਪੜ੍ਹਦੇ ਹੋ, ਫਿਰ ਪ੍ਰਸ਼ਾਦ ਬਣਦਾ। ਮੇਰਾ ਸਿੱਖ ਦੁੱਖ ਸੁੱਖ ਵਿੱਚ ਦੇਗ ਚਲਾਵੇ। ਆ ਇੱਕ ਭਾਈ ਬਲਵਿੰਦਰ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਨਾ ਇੱਕ ਕਿਤਾਬ ਲਿਖੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈਆਂ 'ਤੇ। ਕਿਤਾਬ ਦਾ ਨਾਂ ਹੈ 52 ਬਚਨ ਕਲਗੀਆਂ ਵਾਲੇ। ਅਲੱਗ ਅਲੱਗ ਬਚਨਾਂ ਦੇ ਉੱਤੇ ਵਿਸਥਾਰ, 52 ਬਚਨ ਕਲਗੀਆਂ ਵਾਲੇ। ਪਤਾ ਨਹੀਂ ਕਿੰਨੇ ਸਾਲ ਦਾ ਸਮਾਂ ਲਾ ਕੇ, ਮਿਹਨਤ ਲਾ ਕੇ ਉਹਨਾਂ ਕਿਤਾਬ ਲਿਖੀ ਹੈ। ਅਤੇ ਇੱਕ ਜਗ੍ਹਾ ਜ਼ਿਕਰ ਲਿਖਿਆ ਕਿ ਕਹਿੰਦਾ ਸਾਡੇ, ਮੇਰੀ ਮਾਤਾ ਦੇ ਘਰ ਕਹਿੰਦਾ ਵੀ ਦੋ ਲੜਕੀਆਂ ਨੇ ਜਨਮ ਲਿਆ। ਆਪਣੀ ਗੱਲ ਲਿਖਦਾ ਬਲਵਿੰਦਰ ਸਿੰਘ, ਇੱਕ ਕਿਤਾਬ ਦਾ ਰਾਈਟਰ, ਕਹਿੰਦਾ ਮੇਰੀ ਮਾਤਾ ਘਰ ਦੋ ਬੱਚੀਆਂ ਨੇ ਜਨਮ ਲਿਆ, ਜਿਹੜੀਆਂ 2.5-2.5 ਸਾਲ ਬਾਅਦ ਗੁਜ਼ਰ ਗਈਆਂ, ਚੜ੍ਹਾਈ ਕਰ ਗਈਆਂ। ਵੀ ਪਹਿਲੀ ਬੱਚੀ ਵੀ ਨਹੀਂ ਬਚੀ, ਦੂਜੀ ਵੀ ਨਹੀਂ ਬਚੀ। ਉਹ ਲਿਖਦਾ ਵੀ ਜੇ ਅੱਜ ਉਹ ਮੇਰੀਆਂ ਭੈਣਾਂ ਹੁੰਦੀਆਂ ਤਾਂ ਉਹਨਾਂ ਦੀ ਉਮਰ 70 ਸਾਲ ਹੋਣੀ ਸੀ। ਉਹ ਲਿਖਦਾ ਕਹਿੰਦਾ ਜਦੋਂ ਮੇਰੀ ਮਾਤਾ ਦੀਆਂ ਪਹਿਲੀ ਬੱਚੀ ਵੀ 2.5 ਸਾਲ ਦੀ ਹੋ ਕੇ ਚੜ੍ਹਾਈ ਕਰ ਗਈ, ਦੂਜੀ ਵੀ ਚੜ੍ਹਾਈ ਕਰ ਗਈ, ਅਤੇ ਫਿਰ ਕਈ ਸਿਆਣੇ ਕੀ ਆਖਣ ਕਿ ਤੈਨੂੰ ਕਿਸੇ ਚੀਜ਼ ਦੀ ਛਾਇਆ ਹੈ ਤਾਂ ਤੇਰੀ ਔਲਾਦ ਨਹੀਂ ਬਚਦੀ। ਧਿਆਨ ਦਿਓ ਆਪਣੇ 'ਤੇ ਟਾਲਿਓ। ਇਹ ਲਿਖਦੇ ਨੇ ਕਹਿੰਦੇ ਮੇਰੀ ਮਾਤਾ ਨੇ ਪੁੱਛ ਲਿਆ ਵੀ ਜੇ ਮੈਨੂੰ ਕਿਸੇ ਚੀਜ਼ ਦੀ ਛਾਇਆ ਹੈ ਮੇਰੀ ਔਲਾਦ ਨਹੀਂ ਬਚਦੀ। ਜਿਵੇਂ ਆਪਾਂ ਕਹਿੰਦੇ ਹਾਂ ਕਾਰੋਬਾਰ ਨਹੀਂ ਚੱਲਦਾ, ਕਿਸ ਨਹੀਂ ਹੁੰਦਾ, ਕਿਸੇ ਵਰ ਬੰਨਿਆ, ਔਲਾਦ ਨਹੀਂ ਬਚਦੀ, ਕਿਸੇ ਨੇ ਜੇ ਕੋਈ ਛਾਇਆ। ਤੇ ਕਹਿੰਦੇ ਮੇਰੀ ਮਾਤਾ ਨੇ ਪੁੱਛਿਆ ਵੀ ਫਿਰ ਇਹਦਾ ਕੀ ਇਲਾਜ ਹੈ? ਤੇ ਕਹਿਣ ਲੱਗੇ ਜਿਹਨੂੰ ਪੁੱਛਿਆ ਉਹ ਕੀ ਕਹਿਣ ਲੱਗੇ ਕਿ 7 ਛੱਪੜਾਂ ਦਾ ਪਾਣੀ ਜਾਣ ਦੇਣਾ ਜੀ, ਤੇ 7 ਦਰਖਤਾਂ ਦੇ ਪੱਤੇ, ਬਈ ਸੱਤ ਛੱਪੜਾਂ ਦਾ ਪਾਣੀ ਇਕੱਠਾ ਕਰਕੇ ਅਤੇ ਸੱਤ ਦਰਖਤਾਂ ਦੇ ਪੱਤੇ ਵਿੱਚ ਪਾ ਕੇ ਜੇ ਤੂੰ ਇਸ਼ਨਾਨ ਕਰੇ ਫਿਰ ਤੇਰੀ ਛਾਇਆ ਜਾ ਸਕਦੀ ਹੈ। ਇਹ ਲਿਖਦੇ ਕਹਿੰਦੇ ਮੇਰੀ ਮਾਤਾ ਨੇ ਆਖਿਆ ਵੀ ਉਹ ਛਾਇਆ ਕਿੱਥੇ ਜਾਏਗੀ, ਉਹ ਦੱਸਣ ਵਾਲੇ ਨੇ ਕਿਹਾ ਵੀ ਉਹ ਤੇਰੇ 'ਚੋਂ ਨਿਕਲ ਕੇ ਕਿਸੇ ਹੋਰ ਨੂੰ ਚੰਬੜ ਜੇ। ਆਪ ਸਤਨਾਮ, ਧਿਆਨ ਦੇਣਾ ਕਿ ਤੇਰੇ 'ਚੋਂ ਛਾਇਆ ਨਿਕਲ ਜੂ ਅਤੇ ਕਿਸੇ ਹੋਰ 'ਤੇ ਚੰਬੜ ਜੇ। ਅਤੇ ਉਹਦੀ ਮਾਂ ਕੀ ਆਖਣ ਲੱਗੀ ਵੀ ਇਹਨਾਂ ਚੀਜ਼ਾਂ ਦੇ ਵਿੱਚ ਸਾਡਾ ਤਾਂ ਵਿਸ਼ਵਾਸ ਨਹੀਂ, ਅਤੇ ਜੇ ਚੀਜ਼ ਹੋਵੇ ਵੀ ਛਾਇਆ ਹੈ ਔਰ ਸੱਤ ਛੱਪਣਾਂ ਦੇ ਪਾਣੀ ਅਤੇ ਸੱਤ ਦਰਖਤਾਂ ਦੇ ਪੱਤਿਆਂ ਨਾਲ ਜਾਂਦੀ ਵੀ ਹੋਵੇ, ਅਤੇ ਜੇ ਸਿੱਖ ਧਰਮ ਵਿੱਚ ਇਹ ਹੈ ਕਿ ਤੇਰੇ 'ਚੋਂ ਨਿਕਲ ਕੇ ਕਿਸੇ ਹੋਰ ਨੂੰ ਚੰਬੜਦੀ, ਅਤੇ ਮਾਂ ਕਹਿੰਦੀ ਸਾਡੀ ਕਿਤਾਬ 'ਚ ਨਹੀਂ ਲਿਖਿਆ ਕਿ ਆਪਣਾ ਦੁੱਖ ਕਿਸੇ 'ਤੇ ਪਾ ਦੇਵੇ। ਆਖੋ ਸਤਨਾਮ, ਧਿਆਨ ਦੇਣਾ। ਗੱਲ ਕੋਈ ਹੁੰਦੀ ਹੈ ਪਰ ਵਿੱਚੋਂ ਕਈ ਪੱਤੇ ਟਾਣ ਨਿਕਲਦੇ ਜੇ ਲੈ ਲੈਣਾ। ਕਈ ਵਾਰੀ ਆਪਣਾ ਦੁੱਖ ਕਿਸੇ 'ਤੇ ਪੈ ਜਾਵੇ ਕਦੀ ਉਹ ਰਾਹ ਨਾ ਚੁਣਨਾ। ਇਹ ਭਾਈ ਬਲਵਿੰਦਰ ਸਿੰਘ ਜੀ ਨੇ ਆਪਣੀ ਲਿਖਤ 'ਚ ਲਿਖਿਆ, ਕਹਿੰਦੇ ਮੇਰੀ ਮਾਤਾ ਕਿਤੇ ਦਰਸ਼ਨ ਕਰਨ ਆਈ ਅੰਮ੍ਰਿਤਸਰ, ਅਤੇ ਮੰਜੀ ਸਾਹਿਬ ਕਥਾ ਹੋ ਰਹੀ ਸੀ ਸੂਰਜ ਪ੍ਰਕਾਸ਼ ਦੀ, ਅਤੇ ਪ੍ਰਸੰਗ ਚੱਲ ਰਿਹਾ ਸੀ ਕਿ ਮਾਤਾ ਸੁਲੱਖਣੀ ਦੇ ਕਰਮਾਂ 'ਚ ਪੁੱਤਰ ਨਹੀਂ ਅਤੇ ਸੱਤ ਪੁੱਤਰ ਦਿੱਤੇ। ਆਖੋ ਸਤਨਾਮ। ਉਹ ਲਿਖਦੇ ਨੇ ਕਹਿੰਦੇ ਮੇਰੀ ਮਾਤਾ ਨੇ ਗੁਰੂ ਘਰ ਵਿੱਚ ਨੇਮ ਵਧਾ ਕੇ ਅਤੇ ਕੜਾ ਪ੍ਰਸ਼ਾਦ ਕਰਕੇ ਅਤੇ ਅਰਦਾਸ। ਆਖੋ ਸਤਨਾਮ, ਧਿਆਨ ਦੇਣਾ। ਆਹ ਦੇਗ ਚਲਾਈ ਜੀ, ਜੇ ਕੋਈ ਸਾਡੇ ਵਿੱਚੋਂ ਦੂਜੇ ਬੰਨੇ ਤੁਰ ਪੈਂਦਾ ਤੇ ਸਮਝ ਲੈਣਾ ਫਿਰ ਉਹ ਦੇਗ ਚਲਾਈ ਵਾਲਾ ਗੁਣ ਨਹੀਂ ਧਾਰਨ ਕਰਦਾ। ਕਹਿਣ ਲੱਗੇ ਮੇਰੀ ਮਾਤਾ ਨੇ ਦਰਸ਼ਨ ਕੀਤੇ ਸੰਘਰਾਣਾ ਸਾਹਿਬ, ਅਰਦਾਸ ਕੀਤੀ, ਦੇਖ ਕਰਾ ਕੇ ਬੇਨਤੀ ਕੀਤੀ, ਘਰ ਨੇਮ ਵਧਾਇਆ, ਕੁਝ ਰੁਟੀਨ ਬਣਾਈ, ਮਹੀਨੇ ਬਾਅਦ ਸੰਘਰਾਣਾ ਸਾਹਿਬ ਜਾਣਾ, ਬੇਨਤੀ ਕਰਨੀ, ਜੇ ਤੂੰ ਉਹਦੇ ਕਰਮ ਬਦਲਾ ਸਕਦਾ ਹੁਣ ਵੀ ਹੈ, ਮੈਨੂੰ ਵੀ ਔਲਾਦ ਦੇ ਸਕਦਾ। ਮੇਰੀ ਇੱਕ ਧੀ ਗਈ 2.5 ਸਾਲ ਦੀ, ਦੂਜੀ ਧੀ ਗਈ 2.5 ਸਾਲ ਦੀ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੈਨੂੰ ਲੋਕ ਕਹਿੰਦੇ ਨੇ ਛਾਇਆ, ਮੈਂ ਤੇਰੇ ਦਰ ਤੋਂ ਬਖਸ਼ਿਸ਼ ਮੰਗਣੀ ਚਾਹੁੰਦੀ ਹਾਂ। ਆਖੋ ਸਤਨਾਮ। ਮੈਂ ਗੁਰੂ ਨਾਨਕ ਦਾ ਜੋ ਮਾਰਗ ਹੈ ਦੇਖ ਕਰਾ ਕੇ ਬਾਣੀ ਪੜ੍ਹ ਕੇ ਅਰਦਾਸ ਕਰਨੀ। ਸਤਸੰਗ ਕਹਿੰਦੇ ਭਾਈ ਬਲਵਿੰਦਰ ਸਿੰਘ ਦੀ ਮੈਂ ਲਿਖਤ ਪੜ੍ਹੀ, ਕਹਿਣ ਲੱਗੇ ਅਗਲੇ ਸਾਲ ਪੁੱਤਰ। ਆਖੋ ਸਤਨਾਮ। ਉਸ ਤੋਂ ਅਗਲੇ ਸਾਲ ਦੂਜਾ ਪੁੱਤਰ, 2 ਸਾਲ ਬਾਅਦ ਤੀਜਾ ਪੁੱਤਰ, 2 ਸਾਲ ਬਾਅਦ ਚੌਥਾ ਪੁੱਤਰ, 2 ਸਾਲ ਬਾਅਦ 5ਵਾਂ ਪੁੱਤਰ, 2 ਸਾਲ ਬਾਅਦ 6ਵਾਂ, ਅਤੇ 2 ਸਾਲ ਕਹਿੰਦੇ 7 ਭਰਾਵਾਂ ਸੀ। ਆਖੋ ਸਤਨਾਮ। ਬਈ ਗੁਰੂ ਹਰਗੋਬਿੰਦ ਸਾਹਿਬ ਨੇ ਜੇ ਮਾਤਾ ਸੁਲੱਖਣੀ ਦੇ ਸਾਤਾਂ ਵਾਇਆ ਅਤੇ ਕਹਿੰਦੇ 7 ਭਰਾ ਸੀ, 7 ਪੁੱਤਰ ਮਿਲੇ 6ਵੇਂ ਪਾਤਸ਼ਾਹ ਦੇ ਚਰਨਾਂ 'ਚੋਂ, ਕਿੱਥੇ ਗਈ ਛਾਇਆ? ਕਿਸੇ ਦਾ ਬੁਰਾ ਵੀ ਨਹੀਂ, ਇਹ ਆਪਣਾ ਚੁੱਕ ਕੇ ਦੁੱਖ ਕਿਤੇ ਤਾਂ ਸੁੱਟ ਦੇ, ਇਸ਼ਾਰਾ ਲੈਣਾ। ਮੈਂ ਕਹਿੰਦਾ ਇੱਕ ਮਹੀਨੇ ਦੀ ਇੱਕ ਕਿਤਾਬ ਪੜ੍ਹ ਜਾਵੇ ਸਾਧ ਸੰਗਤ, ਜੋ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਤੇ ਦੇ ਕੜਾ ਪ੍ਰਸ਼ਾਦੀ ਕਰਾ ਕੇ ਜਿੰਨੀ ਸੰਗਤ ਦੀਆਂ ਝੋਲੀਆਂ ਭਰ ਰਹੀਆਂ। ਆਖੋ ਸਤਨਾਮ। ਪ੍ਰਤੱਖ ਪਰ ਉਹ ਜ਼ਿਕਰ ਲਿਖੀਏ ਤਾਂ ਉਹਨਾਂ ਪਰਿਵਾਰਾਂ ਦੇ ਨਾਂ ਆਉਂਦੇ ਨੇ, ਪਰਿਵਾਰਾਂ ਦੇ ਨਾਂ ਆਉਣ ਤਾਂ ਫਿਰ ਪਰਚਾ ਪੈ ਸਕਦਾ। ਗੁਪਤ ਇਸ਼ਾਰਾ, ਤੁਹਾਡੇ ਪਿਤਾ ਦੀ ਸਾਂਝ ਦਰਗਾਹ ਦੇ ਕਾਨੂੰਨਾਂ ਨਾਲ ਹੈ, ਤੁਹਾਡੇ ਪਿਤਾ ਦੀਆਂ ਜਿਹੜੀਆਂ ਸਾਧ ਸੰਗਤ ਸੜਕਾਂ ਦਰਗਾਹ ਦੀਆਂ ਸੜਕਾਂ ਨੇ, ਤੁਹਾਡੇ ਪਿਤਾ ਦੀਆਂ ਸੜਕਾਂ ਹੋਰ ਕਿਸੇ ਰਾਹ ਵਿੱਚ ਕਿਸੇ ਪੂਰੀ ਟੋਏ ਟਿੱਬੇ 'ਚ ਨਹੀਂ ਡਿੱਗਣ ਦਿੰਦੀਆਂ, ਸਿੱਧੀਆਂ ਤੁਹਾਨੂੰ ਸੱਚਖੰਡ ਦਾ ਵਾਸੀ ਬਣਾਉਂਦੀਆਂ ਨੇ। ਆਖੋ ਸਤਨਾਮ। ਸਿੱਖ ਦੇ ਉੱਤੇ ਜਦੋਂ ਵੀ ਕੋਈ ਖੁਸ਼ੀ ਹੋਵੇ, ਗਮੀ ਹੋਵੇ, ਕੋਈ ਭੀੜ ਬਣੇ, ਕੋਈ ਮਸਲਾ ਹੋਵੇ, ਬਾਣੀ ਦਾ ਨੇਮ ਵਧਾ ਕੇ ਅਤੇ ਦੇਗ ਚਲਾਵੇ। ਆਖੋ ਸਤਨਾਮ। ਬਾਬਾ ਜੀ ਨੇ ਦੇਗ ਚਲਾਈ, ਆਪਣੇ ਲਈ ਵੀ ਉਪਦੇਸ਼ ਲੈਣਾ, और एक ध्यान रखना पंथ प्रकाश दियां पंक्तियां कहंदे देख तैयार गुर होई उस समय वैरी किने आवे कहंदे जदों देख वरतदी होवे किते वैरी भी आ जाए उन्हों भी ना नहीं आखो सतनाम पंथ प्रकाश देख त्यार गुर होई उस समय वैरी किन आवे परम मीत समताहे छकावे कहंदे वैरी नूं भी परम मित्र बना के छकावे परम मीत समताहे छकावे वैरी मित्रन को सम दे है बचे सो पाछे खुद खा ले है आपको सतनाम ਬਈ ਸੰਗਤ ਵਿੱਚ ਦੇਗ ਵਰਤਦੀ ਹੋਵੇ ਤੇ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਵੈਰੀ ਵੀ ਬੈਠਾ ਹੋਵੇ ਤੇ ਬਰਾਬਰ ਆਖੋ ਸਤਨਾਮ ਵੈਰੀ ਮਿੱਤਰਨ ਕੋ ਸਮਦੇ ਹੈ ਬੱਚੇ ਸੁਪਾਛੇ ਖੁਦ ਖਾ ਲੇ ਹੈ ਨਹੀਂ ਤੋਂ ਲੰਗਰ ਮਸਤ ਬਣੇ ਹੈ ਆਖੋ ਸਤਨਾਮ ਇਸ਼ਾਰਾ ਭਾਈ ਸਾਰੇ ਝਾਤੀ ਪਾਇਓ ਸਾਡੀ ਜ਼ਿੰਦਗੀ ਦੇ ਵੀ ਦੁੱਖ ਸੁੱਖ ਵਿੱਚ ਇਹ ਦੇਗ ਚਲਾਈ ਵਾਲਾ ਹੀ ਰਸਤਾ ਆਵੇ ਆਓ ਬੜੇ ਪਿਆਰ ਨਾਲ ਅਗਾਂਹ ਤੇਗ ਵਾਈ ਦੀ ਵਿਚਾਰ ਗੁਰੂ ਕਰਾਵੇ ਪੜੋ ਨਾਲ ਨਾਲ ਵਿਰਲੇ ਕੇ जग में उकामा पाड़िए जग में उकामा पाड़िए बिरले के
जग में उपम काढ़िए